जन्म मरण से जन्म मरण दो थे रहे हो से जन्म मरण दो थे गुरु नानक जिन परसिया हर गुरु नानक जिन परसिया से जन्म मरन दो थे रहो से जन्म मरन दो थे रहो धन धन ते धन जन धन धन ते धन जन जे कृपाल हर हर भयो जे कृपाल हर हर भयो जे कृपाल हर हर भयो हर गुरु नानक जिन परसियो हर गुरु नानक जिन परसिया से जन्म मरन से जन्म मरन दो थे रहो से जन्म मरन दो थे रहो निरंकार आकार अचल पूरन अबनासी निरंकार आकार अचल पूरन अबनासी हर खुवंत अनंत रूप हर खुवंत अनंत रूप निर्मल बिगासी हर खुवंत अनंत रूप निर्मल बिगासी निर्मल बिगा सजन प्राप तुम्हें मिला सी तब तुम्हें मिला सी हर गुरु नानक जिन पर से हर गुरु नानक जिन पर से जन्म मरण दो थे रहो से जन्म मरण दो थे रहो धन धन ते धन जन धन धन ते धन जन ये कृपाल हर हर थे रहो से जन्म मरण दो थे रहो हर गुरु नानक जिन पर से हर गुरु नानक जिन पर से जन्म मरण दो तेरे धन तन ते धन जन धन धन ते धन जन जय कृपाल हर हर भय जय कृपाल हर हर भय निरंकार आकार निरंकार आकार अचल पूरन अपना सी निरंकार आकार अचल पूरन अपना सी हर खुवन हर खुवंत अनंत रूप निर्मल बेगासी गुण गावे बेअंत गुण गावे बेअंत अंत एक तिल नहीं पासी अंत न सिफती कहन न अंत गावे तुदनु पौन पानी बैसंतर गावे राजा धर्म द्वारे गावन तुधनो चित गुपत लिख जानन लिख लिख धर्म विचारे गावन तुदनु ईश्वर ब्रह्मा देवी गुण गावे बेअंत अंत एक तिल नहीं पासी अंत न सिफते कहन न अंत अंत न करने देन न अंत अंत न वेखन सुनन न अंत अंत न जापे क्या मन मन अंत न जापे कीता आकार निरंकार आकार न जापे कीता आकार निरंकार आकार दो विरोधी शब्द इकट्ठे कर देते अनहोनी चीज श्री सुखमणि साहब की व्याख्या लड़ीवार गुरु ग्रंथ साहब अकादमी कनेडा तो चल रही है उस वजह उनके विच भी एक बार एक लफज आया
कि श्री गुरु ग्रंथ साहब की वाणी में तरतीब केड़ी खूबसूरत है। पहला अष्टपदी है सिरजना दी, रचना दी, उस्तत करें अनेक जन, अंत न पारंवार नानक रचना प्रभ रची। हुण इह सारी अष्टपदी पढ़ो, विचार करदे आ, मैं अर्ज़ कीती सी सारी अष्टपदी पढ़ो, इहदे विच गल रचना दी, ते रचना जिहड़ी है उहदी सीमा है। रचना किसी घेरे विच वो असीम नहीं हो सकती, लॉजिक है। इसलिए सारी अष्टपदी विच जिन्नियां गल्लां ने लॉजिक ने, और इस तो अगली अष्टपदी जिहड़ी है वो रचना दी नहीं रचनहार दी है, बिल्कुल नाल नाल ने दोनों अष्टपदियां। उस्तत करे अनेक जन अंत न पारंवार नानक रचना प्रभ रची, इत्थे रचना दी गल है। इसलिए कई कोट होए पुजारी, कई कोट आचार व्यवहारी, सारी रचना दी गल है। इस तो अगली अष्टपदी जिहड़ी है वो रचना दी नहीं रचनहार दी, करन कारण प्रभ एक है, दूसर नाही कोय, रचनहार की गल आ गई। ते रचनहार क्योंकि असीम है, वो किसी बंधन विच नहीं, वो हर सब काम वो भी कर सकता जेडे साड़ी सीमा तो बाहर होवे, साड़ी सोच तो भी बाहर होवे। इसलिए तुसी रचनहार दी जेडी है करन कारण प्रभ एक है वाली अगली अष्टपदी पढ़ोगे ना, उनके विच कई गल्लां ऐसियां ने जिहड़ियां असीम ने, साड़ी पहुंच तो साड़ी सोच तो बाहर ने। उत्थे लफ्ज ऐसे नहीं, रचनहार की गल चल रही है, वो असीम है। करन करावन करने हार, इसके हाथ कहां विचार, जैसी दिष्ट करे तैसा हो। उत्थे ए भी आदत आख दिता, उनकी मर्जी होवे तां बिना सास तो रख लवे, हैं असीम है, असी आखांगे बिना सास तो किवें रह सकदा है। पर गल हुण इत्थे सीमा दी नहीं चल रही, रचनहार दी चल रही है, रचना दी नहीं चल रही है। रचना तो यही सोचेगी कि बिना सास तो किवें रह सकदा। तुसी एक कदी इस पर विचारो, अज समा नहीं, मैं उस पास नहीं जाना चाहता, उसे असीम की गल चल रही है। इत्थे हुण गल असीम तो शुरू हुई है, असीम तो शुरू हुई है, ते बड़े खूबसूरत ढंग नाल आरंभ किया ने। निरंकार आकार, जिहड़ा निराकार है, जिंदा कोई आकार नहीं। निरंकार ते आकार दो विरोधी शब्द ने। ओ प्रभु जिहड़ा निराकार है, उनका कोई आकार नहीं, कोई वक्खरा वजूद नहीं, कोई वक्खरी तस्वीर नहीं, रूप नहीं, रंग नहीं, ओ हुण आकार विच आ गया है, रचना कर रही सी। पहला निराकार से हुण वो आकार विच आ गया, दिशन विच आ गया। पर हुण सोचना अगलियां लाइनां नूं नाल है, क्योंकि असीम दी गल चल रही है ना, इसलिए कुछ गल्लां बुझण वालियां ने। हुण जदों आकार विच आ गया, अविनाशी नहीं हो सकता, रुकना पड़ेगा। जिहड़ी चीज आकार विच है, जिंदा कोई आकार है, जिहड़ी दिसदी है, उनके बारे आप ही फैसला दे रहे हैं कि जो दिस है जिहड़ी आकार विच है, जिहड़ी दिसदी है वो बिनसदी है, जो दिस है सो सगल बिनासे ਬਿਨਸਤੀ ਹੈ ਤੇ ਕਿੱਡੀ ਅਜੀਬ ਗੱਲ ਹੈ, ਨਿਰੰਕਾਰ ਆਕਾਰ ਵਿੱਚ ਆ ਗਿਆ ਤੇ ਹੁਣ ਵੀ ਅਵਿਨਾਸ਼ੀ ਹੈ, ਬਿਨਸਦਾ ਨਹੀਂ, ਨਾ ਉਹ ਮਰੇ ਨਾ ਹੋਵੇ ਸੋਗ। ਕੁਛ ਗੱਲਾਂ ਵਿਚਾਰਨੀਆਂ ਨੇ ਬਾਣੀ ਦੀਆਂ, ਸਤਿਗੁਰੂ ਨੇ ਜੋ ਕੁਝ ਆਖਿਆ ਬੜੇ ਖੂਬਸੂਰਤ ਢੰਗ ਨਾਲ ਉਹਨੂੰ ਸੰਸਾਰ ਅੰਦਰ ਸਪਸ਼ਟ ਕੀਤਾ। ਨਿਰੰਕਾਰ ਆਕਾਰ ਅਛਲ ਪੂਰਨ ਅਵਿਨਾਸ਼ੀ, ਉਹ ਆਕਾਰ ਵਿੱਚ ਵੀ ਆ ਗਿਆ ਪਰ ਆਕਾਰ ਵਿੱਚ ਆਉਣ ਤੋਂ ਬਾਅਦ ਵੀ ਅਵਿਨਾਸ਼ੀ ਕਿਉਂ ਹੈ? ਅਵਿਨਾਸ਼ੀ ਹੈ। ਲਓ ਇਹਦੇ ਦਰਮਿਆਨ ਵਿੱਚ ਇੱਕ ਲਫ਼ਜ਼ ਵਰਤਿਆ ਨੇ, ਉਸ ਦੇ ਅੰਦਰ ਸਾਰਾ ਭੇਤ ਹੈ ਇਸ ਗੱਲ ਦਾ, ਉਹ ਹੈ ਅਛਲ। ਲੈ ਇੱਥੇ ਰੁਕਣਾ ਜ਼ਰਾ, ਇਸ ਲਫ਼ਜ਼ ਨੂੰ ਜ਼ਰਾ ਜ਼ਿਹਨ ਵਿੱਚ ਰੱਖਿਓ, ਆਪਾਂ ਨੂੰ ਇਸ ਸਵੱਈਏ ਦੇ ਅੰਤ ਤੱਕ ਇਸ ਲਫ਼ਜ਼ ਨੇ ਕੰਮ ਦੇਣਾ, ਉਹ ਹੈ ਅਛਲ। ਨਿਰੰਕਾਰ ਆਕਾਰ ਅਛਲ ਪੂਰਨ ਅਵਿਨਾਸ਼ੀ, ਤੇ ਅਛਲ ਕੌਣ ਹੁੰਦਾ? ਅਛਲ ਛਲਾਈ ਨਹੀਂ ਸਕੇ ਨਾ, ਅਛਲ ਛਲਾਈ ਨਹੀਂ ਛਲੇ, ਜਿਹੜਾ ਠੱਗੀ ਵਿੱਚ ਨਾ ਆਵੇ, ਜਿਹੜਾ ਭਰਮ ਵਿੱਚ ਨਾ ਪਵੇ, ਜਿਹੜਾ ਭੁਲੇਖੇ ਵਿੱਚ ਨਾ ਪਵੇ, ਜਿਹਨੂੰ ਕੋਈ ਛਲ ਨਾ ਸਕੇ ਉਹਨੂੰ ਅਛਲ ਕਹਿੰਦੇ, ਜਿਹਨੂੰ ਕੋਈ ਠੱਗ ਨਾ ਸਕੇ, ਜਿਹਨੂੰ ਭਰਮ ਭੁਲੇਖੇ ਵਿੱਚ ਨਾ ਪਾਇਆ ਜਾ ਸਕੇ ਉਹਨੂੰ ਅਛਲ ਕਹਿੰਦੇ। ਤੇ ਇਹਦਾ ਕੇਂਦਰੀ ਸ਼ਬਦ ਹੈ ਪ੍ਰਭੂ ਜਿਹੜਾ ਹੈ, ਹੁਣ ਆਕਾਰ ਵਿੱਚ ਆ ਗਿਆ ਹੈ ਪਰ ਆਕਾਰ ਵਿੱਚ ਆਉਣ ਤੋਂ ਬਾਅਦ ਵੀ ਅਵਿਨਾਸ਼ੀ ਹੈ। ਕਿਵੇਂ? ਕਿਉਂਕਿ ਜਿੰਨਾ ਨਾਸ਼ਵੰਤ ਸੰਸਾਰ ਹੈ ਨਾ, ਉਹ ਅਛਲ ਨਹੀਂ, ਅਛਲ ਨਹੀਂ, ਭੁਲੇਖੇ ਵਿੱਚ ਹੈ। ਨਿਰੰਕਾਰ ਨੇ ਸੰਸਾਰ ਨੂੰ ਸਿਰਜਣ ਤੋਂ ਬਾਅਦ ਇੱਕ ਛਲਾਵਾ, ਜਿਹਨੂੰ ਬਾਣੀ ਅੰਦਰ ਛਲਾਵਾ ਆਖਿਆ ਬਕਾਇਦਾ, ਉਹ ਛਲਾਵਾ ਹੈ ਮਾਇਆ, ਜਿਹਨੇ ਸੰਸਾਰ ਦੇ ਬ੍ਰਹਮਾ ਵਿਸ਼ਨੂੰ ਮਹੇਸ਼ ਤੱਕ ਸਭ ਨੂੰ ਛਲ ਲਿਆ, ਉਹ ਛਲਾਵਾ ਸੰਸਾਰ ਨੂੰ ਦੇ ਦਿੱਤਾ। ਬਲਕਿ ਬਾਬਾ ਕਬੀਰ ਜੀ ਨੇ ਇਸੇ ਲਈ ਰੱਬ ਨੂੰ ਛਲਾਵਾ ਦੇਣ ਵਾਲਾ ਠੱਗ ਆਖਿਆ। ਬਾਬਾ ਕਬੀਰ ਨੇ ਆਖਿਆ ਹਰ ਠੱਗ, ਹਰ ਠੱਗ ਜੱਗ ਕੋ ਠਗੋਰੀ ਲਾਈ, ਪਰਮਾਤਮਾ ਠੱਗ ਹੈ, ਉਹਨੇ ਸੰਸਾਰ ਅੰਦਰ ਇੱਕ ਠੱਗੀ ਪੈਦਾ ਕਰ ਦਿੱਤੀ, ਇੱਕ ਠਗੋਰੀ ਪੈਦਾ ਕਰ ਦਿੱਤੀ ਤੇ ਸਾਰਾ ਸੰਸਾਰ ਹੀ ਠੱਗਿਆ ਗਿਆ, ਸਾਰਾ ਸੰਸਾਰ ਹੀ ਮਾਇਆ ਦੇ ਘੇਰੇ ਵਿੱਚ ਆ ਗਿਆ। ਰੱਬ ਨੇ ਮਾਇਆ ਪੈਦਾ ਕੀਤੀ, ਸੰਸਾਰ ਉਸ ਮਾਇਆ ਦੇ ਛਲਾਵੇ ਵਿੱਚ ਠੱਗੀ ਵਿੱਚ ਆ ਗਿਆ। ਹਰ ਠੱਗ ਜੱਗ ਕੋ ਠਗੋਰੀ ਲਾਈ, ਪਰ ਕਿਹੜੀ ਅਜੀਬ ਗੱਲ ਹੈ, ਜਿਹਨੇ ਪੈਦਾ ਕੀਤੀ ਮਾਇਆ ਉਹ ਆਪ ਮਾਇਆ ਤੋਂ ਰਹਿਤ ਹੈ, ਉਹ ਅਛਲ ਹੈ। ਲਓ ਇੱਥੇ ਰੁਕਣਾ ਚਾਹੁੰਦਾ, ਰੱਬ ਅਛਲ ਕਿਵੇਂ? ਉਹ ਅਛਲ ਹੈ, ਆਪ ਮਾਇਆ ਤੋਂ ਰਹਿ, ਅੰਜਨ ਮਾਹੇ ਨਿਰੰਜਨ ਰਹੀਏ, ਬਿਨਾਂ ਮਾਇਆ ਤੋਂ ਰਹਿੰਦਾ, ਬਿਨਾਂ ਕਾਲਕ ਤੋਂ ਰਹਿੰਦਾ। ਤੇ ਮਨੁੱਖ ਦੇ ਸਾਹਮਣੇ ਵੀ ਇਹੋ ਸਵਾਲ ਸੀ, ਮਾਇਆ ਮੈਂ ਜਿਸ ਰੱਖੇ ਉਦਾਸ, ਉਹਦੇ ਛਲਾਵੇ ਵਿੱਚ ਨਾ ਆਵੇ, ਉਹ ਅਛਲ ਰਹੇ ਤੇ ਛਲਾਈ ਉਹਨੂੰ ਛਲ ਨਾ ਸਕੇ। ਅਛਲ ਛਲਾਈ ਨਾ ਛਲੈ ਉਹਨੂੰ ਛਲ ਨਾ ਸਕੇ। ਕਹੋ ਕਬੀਰ ਹੋ ਤੰਗ ਕਾ ਦਾਸ, ਬੜਾ ਮਹਾਨ ਹੈ ਕਿਉਂਕਿ ਰੱਬ ਦਾ ਵੀ ਉਹ ਸੁਭਾਅ ਹੈ ਉਹ ਵੀ ਅਛਲ ਹੈ। ਹੁਣ ਆਪਾਂ ਇਸ ਲਫ਼ਜ਼ ਨੂੰ ਲੈ ਕੇ ਅੱਗੇ ਤੁਰੀਏ।
ਨਿਰੰਕਾਰ ਆਕਾਰ ਅਛਲ ਪੂਰਨ ਅਬਨਾਸੀ, ਅਛਲ ਪੂਰਨ ਅਬਨਾਸੀ ਹਰ ਖਵੰਤ ਆਨੰਤ ਰੂਪ ਨਿਰਮਲ ਬੇਗਾਸੀ।
ਪੂਰਨ ਪਰਮਾਨੰਦ ਹੈ, ਹਰ ਖਵੰਤ ਹੈ, ਅਨੰਤ ਰੂਪ ਹੈ। ਆਕਾਰ ਜੋ ਹੋਇਆ ਆਕਾਰ ਬਣ ਗਿਆ, ਇਸ ਲਈ ਅਨੰਤ ਰੂਪ ਆਉਂਦੇ ਹੋ ਗਏ, ਗਿਣੇ ਨਹੀਂ ਜਾ ਸਕਦੇ, ਇੰਨੇ ਰੂਪ ਨੇ, ਅਣਅੰਤ ਅਨੰਤ, ਜਿਹਨਾਂ ਦਾ ਅੰਤ ਕੋਈ ਨਹੀਂ, ਕੋਈ ਗਿਣਤੀ ਨਹੀਂ ਹੋ ਸਕਦੀ। ਉਹ ਕਿੰਨਾ ਕਿੰਨਾ ਰੂਪਾਂ ਵਿੱਚ ਕਦੋਂ ਕਦੋਂ ਤੇ ਕਿਸ ਵੇਲੇ ਨਜ਼ਰੀ ਪੈ ਜਾਏ, ਫਿਰ ਆਪ ਨਿਰਮਲ ਹੈ ਤੇ ਕੇਵਲ ਖੇੜਾ ਹੈ, ਬੇਗਾਸੀ ਹੈ, ਕੇਵਲ ਖੇੜਾ ਹੈ। ਹੁਣ ਦੇਖਣਾ ਆਕਾਰ ਜਿੰਨਾ ਹੈ ਉੱਥੇ ਦੁੱਖ ਵੀ ਹੈ, ਸੁੱਖ ਵੀ ਹੈ, ਚਿੰਤਾ ਵੀ ਹੈ, ਉਦਾਸੀ ਵੀ ਹੈ, ਪਰ ਉਹ ਕੇਵਲ ਖੇੜਾ ਹੈ, ਅਨੰਤ ਰੂਪ ਨਿਰਮਲ ਬੇਗਾਸੀ। ਉਹਦੇ ਗੁਣ ਉਹਦੀਆਂ ਸਿਫਤਾਂ ਕਿੰਨੀਆਂ ਕੁ ਆਖਾਂ ਤੇ ਕਿੰਨੇ ਕੁ ਲੋਕ ਆਖ ਰਹੇ ਨੇ, ਇਹਨਾਂ ਦੀ ਵੀ ਕੋਈ ਗਿਣਤੀ ਨਹੀਂ। ਗੁਣ ਗਾਵੇ ਬੇਅੰਤ, ਬੇਅੰਤ ਨੇ ਜਿਹੜੇ ਉਹਦੇ ਗੁਣ ਗਾ ਰਹੇ ਨੇ, ਪਰ ਉਸ ਬੇਅੰਤ ਦੇ ਗਿਣਤੀ ਵਿੱਚ ਗੁਣ ਗਾਉਣ ਵਾਲੇ ਲੋਕ ਥੱਕ ਗਏ। ਅੰਤ ਇੱਕ ਤਿਲ ਨਹੀਂ ਪਾਸੀ, ਇੱਕ ਤਿਲ ਭਰ ਵੀ ਉਹਦਾ ਅੰਤ ਨਾ ਪਾ ਸਕੇ, ਉਹਦੀ ਸੀਮਾ ਤੈਅ ਨਾ ਕਰ ਸਕੇ, ਫੈਸਲਾ ਨਾ ਕਰ ਸਕੇ। ਰੱਬ ਇੰਨੇ ਕੁ ਗੁਣਾਂ ਦਾ ਮਾਲਕ ਹੈ। ਅਗਲੇ ਪਾਸੇ ਇੱਕ ਲਫ਼ਜ਼ ਨੇ, ਜਾਂ ਕੋ ਹੋਏ ਕਿਰਪਾਲ ਸੋ ਜਨ ਪ੍ਰਭ ਤੁਮੇ ਮਿਲਾਸੀ, ਜਿੰਦੇ ਤੇ ਤੂੰ ਰਹਿਮਤ ਕਰੇ, ਜਿੰਦੇ ਤੇ ਤੂੰ ਰਹਿਮਤ ਕਰੇ, ਉਹ ਜਨ ਉਹ ਸੇਵਕ ਉਹ ਭਗਤ ਤੈਨੂੰ ਮਿਲ ਪੈਂਦਾ, ਤੇਰੇ ਵਿੱਚ ਅਭੇਦ ਹੋ ਜਾਂਦਾ, ਤੂੰ ਉਹਨੂੰ ਆਪਣੇ ਵਿੱਚ ਥਾਂ ਦੇਣਾ। ਸੋ ਜਨ ਪ੍ਰਭ ਤੁਮੇ ਮਿਲਾਸੀ। ਹੁਣ ਅਗਲੇ ਪਾਸੇ ਉਸੇ ਤਰ੍ਹਾਂ ਕਰਨ ਕਰ ਗਏ ਜਿਵੇਂ ਪਿਛਲੀਆਂ ਸੋਈਆਂ ਸੀ ਗੁਰੂ ਵੱਲ, ਕਿਉਂਕਿ ਪਹਿਲਾਂ ਕਹਿ ਚੁੱਕੇ ਨੇ ਜਾਂ ਕੋ ਹੋ ਕਿਰਪਾਲ ਸੁਜਨ ਪ੍ਰਭ ਤੁਮੇ ਮਿਲਾਸੀ। ਹੁਣ ਕਹਿੰਦੇ ਨੇ ਧਨ ਧਨ ਤੇ ਧਨ ਜਨ ਜੇ ਕਿਰਪਾਲ ਹਰ ਹਰ ਭਾਇਓ, ਉੱਥੇ ਵੀ ਕਿਰਪਾਲ ਲਫ਼ਜ਼ ਹੈ, ਇੱਥੇ ਵੀ ਕਿਰਪਾਲ ਹੈ। ਪਹਿਲੀ ਲਾਈਨ 'ਚ ਵੀ ਹੋਏ ਜਾਂ ਕੋ ਹੋਏ ਕਿਰਪਾਲ ਸੁਜਨ ਪ੍ਰਭ ਤੁਮੇ ਮਿਲਾਸੀ। ਹੁਣ ਕਹਿੰਦੇ ਨੇ ਧਨ ਹੈ ਉਹ ਜਨ ਜਿਹਦੇ ਤੇ ਤੂੰ ਕਿਰਪਾਲ ਹੋਇਆ, ਉਹ ਜਨ ਕੌਣ ਹੈ? ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ। ਲਫ਼ਜ਼ ਹੀ ਬਦਲੇ ਨੇ, ਗੱਲ ਨਹੀਂ ਬਦਲੀ। ਕਹਿਣ ਲੱਗੇ ਧਨ ਧਨ ਤੇ ਧਨ ਜਨ ਜੇ ਕਿਰਪਾਲ ਹਰ ਹਰ ਭਾਇਓ, ਜਿਹਦੇ ਤੇ ਤੂੰ ਕਿਰਪਾਲ ਹੋਇਆ। ਸੋ ਜਨ ਪ੍ਰਭ ਤੁਮੇ ਮਿਲਾਸੀ, ਉਹ ਤੇਰੇ ਵਿੱਚ ਅਭੇਦ ਹੁੰਦਾ। ਗੁਰੂ ਨਾਨਕ ਜਨ ਜਿਹੜਾ, ਜਨ ਭਗਤ ਜਿਹੜਾ, ਨਾਨਕ ਭਗਤ ਹੈ, ਉਹ ਤੇਰੇ ਵਿੱਚ ਅਭੇਦ ਹੋ ਗਿਆ। ਧਨ ਧਨ ਤੇ ਧਨ ਜਨ, ਧਨ ਹੈ ਨਾਨਕ ਭਗਤ, ਧਨ ਹੈ ਜਨ ਨਾਨਕ ਭਗਤ ਜਿਹੜਾ ਤੇਰੇ ਵਿੱਚ ਅਭੇਦ ਹੋ ਗਿਆ, ਜਿਹਦੇ ਤੂੰ ਕਿਰਪਾਲ ਹੋਇਆ, ਰਹਿਮਤ ਕੀਤੀ, ਜਿਹਨੂੰ ਤੂੰ ਪ੍ਰਵਾਨ ਕਰ ਲਿਆ। ਜੇ ਕਿਰਪਾਲ ਹਰ ਹਰ ਭਇਓ, ਕਹਿਣ ਲੱਗੇ ਉਹ ਤੇਰੇ ਵਰਗਾ ਅਭੇਦ ਹੋ ਕੇ ਇੰਨੀ ਸ਼ਕਤੀਸ਼ਾਲੀ, ਇੰਨੀ ਬਖਸ਼ਿਸ਼ ਵਾਲਾ ਹੋ ਗਿਆ ਕਿ ਜਿਹਨੇ ਹੁਣ ਗੁਰੂ ਨਾਨਕ ਦੀ ਛੋਹ ਪ੍ਰਾਪਤ ਕਰ ਲਈ। ਹਰ ਗੁਰੂ ਨਾਨਕ ਜੀ ਨਾ ਪਰਸਿਓ, ਜਿਹਨੇ ਗੁਰੂ ਨਾਨਕ ਦੀ ਛੋਹ ਵੀ ਪ੍ਰਾਪਤ ਕੀਤੀ, ਉਹਦੀ ਝੋੜੀ ਕੀ ਪਿਆ ਲਓ। ਇੱਥੇ ਰੁਕਣਾ ਹੈ, ਮੈਂ ਪਿਛਲੀ ਗੱਲ ਨੂੰ ਨਾਲ ਅਛਲ ਨੂੰ ਤੋੜਨਾ ਚਾਹੁੰਦਾ। ਸੇ ਹਰ ਗੁਰੂ ਨਾਨਕ ਜੀ ਨੇ ਪਰਸਿਓ ਸੇ ਜਨਮ ਮਰਨ ਦੋ ਫਿਰੇ ਹੋ। ਉਹ ਜਨਮ ਮਰਨ ਤੋਂ ਰਹਿਤ ਹੋ ਗਿਆ। ਹੁਣ ਇੱਥੇ ਰੁਕਣਾ, ਬੜਾ ਪ੍ਰਚਲਿਤ ਲਫਜ਼ ਹੋ ਗਿਆ ਜਨਮ ਮਰਨ ਤੋਂ ਰਹਿਤ ਹੋਣਾ, ਜਨਮ ਮਰਨ ਮਿਟਾ ਲੈਣਾ, ਇਹ ਵੀ ਇੱਕ ਛਲਾਵਾ ਬਣ ਗਿਆ, ਇੱਕ ਫਿਕਰਾ ਜਿਹੜਾ ਸਾਨੂੰ ਬੜਾ ਹੀ ਕਨਫਿਊਜ਼ ਕਰ ਰਿਹਾ ਤੇ ਬੜੇ ਦਿਨਾਂ ਤੋਂ ਬੜੀਆਂ ਵਰ੍ਹਿਆਂ ਤੋਂ ਸਦੀਆਂ ਤੋਂ ਕਰ ਰਿਹਾ। ਕੋਈ ਲਫ਼ਜ਼ ਜਨਮ ਮਰਨ ਤੋਂ ਰਹਿਤ ਵਾਲਾ ਆ ਜਾਏ ਨਾ, ਅਸੀਂ ਅਰਦਾਸ ਹੀ ਸਮਝਦੇ ਹਾਂ, ਪ੍ਰਭ ਜਨਮ ਮਰਨ ਨਿਵਾਰ, ਹਾਰ ਪਰਿਉ ਦੁਆਰ, ਸਾਡੀ ਅਰਦਾਸ ਦਾ ਜਨਮ ਮਰਨ ਤੋਂ ਰਹਿਤ ਕਰ ਲੈਣਾ। ਤੇ ਜਿਹੜੇ ਭਗਤ ਨੇ, ਸਿਮਰਨ ਕਰਨ ਵਾਲੇ ਨੇ, ਉਹਨਾਂ ਨੂੰ ਅਸੀਂ ਜਨਮ ਮਰਨ ਤੋਂ ਰਹਿਤ ਆਖਦੇ ਹਾਂ। ਜ਼ਰਾ ਕੱਲਾਂ ਕਈ ਬਾਣੀ ਦੀਆਂ ਵਿਚਾਰਨੀਆਂ ਨੇ, ਬੜਾ ਪ੍ਰਚਲਿਤ ਸ਼ਬਦ ਹੈ, ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮ, ਪ੍ਰਵਾਨ ਗਣੀ ਸੇ ਆਏ ਸਫਲ ਤਿਨਾ ਤੇ ਕੰਮ। ਅੱਗੇ ਜਾ ਕੇ ਇੱਕ ਤੁਕ ਆਉਂਦੀ ਹੈ, ਜਨਮ ਮਰਨ ਦੋਹੂੰ ਮੈਂ ਨਾਹੀ, ਸੇ ਜਨਮ ਮਰਨ ਦੋ ਥੇ ਰਹੋ। ਰੁਕਣਾ ਚਾਹਨਾ, ਜਨਮ ਮਰਨ ਦੋਹੂੰ ਮੈਂ ਨਾਹੀ। ਹੁਣ ਜ਼ਰਾ ਅਗਲੀ ਅੱਧੀ ਲਾਈਨ ਵੀ ਪੜ੍ਹਿਓ, ਜਨ ਭਰ ਉਪਕਾਰੀ ਆਏ। ਕਿਵੇਂ ਆਏ? ਜਨਮ ਤਾਂ ਲਿਆ ਨਹੀਂ, ਇੱਕ ਸਵਾਲ ਖੜਾ ਹੋ ਜਾਏਗਾ, ਜਨਮ ਤਾਂ ਹੋਇਆ ਨਹੀਂ, ਆਏ ਕਿਵੇਂ? ਬਿਨਾਂ ਜਨਮ ਤੋਂ ਵੀ ਕੋਈ ਆਉਂਦਾ? ਤੇ ਜਿਹੜਾ ਆਉਂਦਾ ਹੈ ਉਹ ਜਾਂਦਾ ਵੀ ਹੈ? ਅਸੀਂ ਤਾਂ ਜਨਮ ਨੂੰ ਹੀ ਆਵਣਾ ਸਮਝਦੇ ਹਾਂ ਨਾ, ਜਨਮ ਲਏਗਾ ਤਾਂ ਹੀ, ਇਕੱਲੀ ਆਤਮਾ ਤੇ ਆ ਨਹੀਂ ਸਕਦੇ, ਜੇ ਆਏਗੀ ਕੌਣ ਪਛਾਣੇਗਾ? ਇਕੱਲੀ ਆਤਮਾ ਬਿਨਾਂ ਸਰੀਰ ਤੋਂ ਬਿਨਾਂ ਜਨਮ ਤੋਂ ਹੋਵੇ, ਅਸੀਂ ਉਹਨੂੰ ਭੂਤ ਆਖਦੇ ਹਾਂ, ਨਾਲ ਕਹਿ ਦਿੰਦੇ ਨੇ ਜਨਮ ਮਰਨ ਦੋ ਮਹੀਨਾ ਹੀ, ਨਾ ਉਹ ਜਨਮੇ ਨੇ ਨਾ ਉਹ ਮਰਨੇ, ਤੇ ਫਿਰ ਆਏ ਕਿਵੇਂ? ਜੇ ਕਹੀਏ ਕਿਸੇ ਵਿੱਚ ਪ੍ਰਵੇਸ਼ ਕੀਤੇ, ਤੇ ਉਹ ਜਿਸ ਵਿੱਚ ਪ੍ਰਵੇਸ਼ ਕੀਤੇ ਉਹ ਵੀ ਤਾਂ ਜਨਮਿਆ। ਜਿਹੜੇ ਜਨਮ ਮਰਨ ਦੋਹੂੰ ਮੈਂ ਨਾਹੀ ਹੈ, ਤਾਂ ਸਵਾਲ ਖੜਾ ਹੋਵੇਗਾ ਜਨ ਪਰ ਉਪਕਾਰੀ ਆਏ ਕਿਵੇਂ? ਉਹਨਾਂ ਦੇ ਆਉਣ ਦਾ ਕੋਈ ਦ੍ਰਿਸ਼, ਕੋਈ ਰੂਪ ਮਾਨ ਤਰੀਕਾ, ਕਿਉਂਕਿ ਆਉਣ ਦਾ ਤਰੀਕਾ ਤਾਂ ਬਾਬਾ ਕਬੀਰ ਜੀ ਨੇ ਕਹਿ ਦਿੱਤਾ, ਕਹਿਣ ਲੱਗੇ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਉਣ ਬਾਟ ਕਾਹੇ ਨਹੀਂ ਆਇਆ, ਕੋਈ ਹੋਰ ਰਸਤਾ ਵੀ ਆਇਆ ਆਉਣ ਦਾ? ਸਵਾਲ ਖੜੇ ਹੋਣਗੇ, ਬਾਣੀ ਬਾਣੀ ਦਾ ਜਵਾਬ ਦੇਗੀ, ਸਵਾਲ ਖੜਾ ਹੋ ਗਿਆ। ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਆਨ ਬਾਟ ਕਾਹੇ ਨਹੀਂ ਆਇਆ, ਦੱਸ ਤੂੰ ਹੋਰ ਕਿਸੇ ਰਸਤੇ ਕਿਉਂ ਨਹੀਂ ਆਇਆ? ਕਿਉਂਕਿ ਉਹ ਰਸਤਾ ਹੀ ਕੋਈ ਨਹੀਂ, ਜਨਮ ਲੈਣਾ ਹੀ ਰਸਤਾ ਹੈ। ਤੇ ਉਹ ਜਿਹੜੇ ਜਨਮ ਮਰਨ ਤੋਂ ਰਹਿਤ ਹੋ ਗਏ ਉਹ ਆਏ ਕਿਵੇਂ? ਸਵਾਲ ਖੜਾ ਹੋਏਗਾ, ਜਨਮ ਮਰਨ ਦੋਹੂੰ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਆਏ ਪਰ ਜਨਮ ਮਰਨ ਤੋਂ ਰਹਿਤ ਹੋ ਕੇ, ਇਹ ਸਵਾਲ ਖੜਾ ਹੋਇਆ। ਹੁਣ ਦੇਖਣਾ ਜਨਮ ਮਰਨ ਆਪਣੇ ਆਪ ਵਿੱਚ ਇੱਕ ਛਲ ਹੈ ਜਿਹਦੇ ਵਿੱਚ ਅਸੀਂ ਸਾਰੇ ਛਲੇ ਹੋਏ ਹਾਂ। ਪ੍ਰਭੂ ਅਛਲ ਹੈ, ਗੁਰੂ ਨਾਨਕ ਅਛਲ ਹੈ। ਇੱਥੇ ਰੁਕਣਾ, ਮੇਰੇ ਸਾਹਮਣੇ ਤੁਕਾਈ ਕਿਉਂਕਿ ਫਿਰ ਬਾਰ ਬਾਰ ਦੁਹਰਾ ਰਿਹਾ। ਸੱਸੀ ਅਕੈਡਮੀ ਵਿੱਚ ਸਾਲ ਵਿੱਚ ਚਾਰ ਚਾਰ ਮਹੀਨੇ ਦੇ ਦੋ ਕੋਰਸ ਕਰਾ ਰਹੇ, ਗਰਮੀਆਂ ਦਾ ਕੋਰਸ, ਸਮਰ ਕੋਰਸ ਜਿਹੜਾ ਹੈ ਸੁਖਮਨੀ ਸਾਹਿਬ 'ਤੇ ਚੱਲ ਰਿਹਾ, ਅਤੇ ਸਰਦੀਆਂ ਦਾ ਵਿੰਟਰ ਕੋਰਸ ਬਾਬਾ ਕਬੀਰ ਜੀ ਦੀ ਰਚਨਾ 'ਤੇ ਚੱਲ ਰਿਹਾ। ਅਤੇ ਬਾਬਾ ਕਬੀਰ ਜੀ ਦੀ ਰਚਨਾ ਵਿੱਚੋਂ ਦੋ ਸ਼ਬਦ ਨਾਲ ਨਾਲ ਇਸ ਵਾਰ ਕੋਰਸ ਵਿੱਚ ਆਏ ਨੇ ਜਿਹੜਾ ਅੱਜ ਕੱਲ੍ਹ ਚੱਲ ਰਿਹਾ। ਲਾਸਟ ਜਦੋਂ ਉੱਥੇ ਨਹੀਂ ਹੁੰਦਾ ਸਰਦੀਆਂ 'ਚ, ਉਹ ਸਾਰੇ ਲੈਸਨ ਤਿਆਰ ਕਰਕੇ ਉੱਥੇ ਰੱਖ ਆਈਦੇ ਨੇ, ਦੇ ਆਈਦੇ ਨੇ। ਨੌਜਵਾਨ ਬੱਚੇ ਉਹ ਚਲਾ ਰਹੇ ਨੇ, ਹਰ ਹਫ਼ਤੇ ਪਾ ਦਿੰਦੇ। ਹੁਣ ਚੱਲ ਰਿਹਾ ਇਸ ਵੇਲੇ ਬਾਬਾ ਕਬੀਰ ਜੀ ਦੀ ਰਚਨਾ ਦਾ ਕੋਰਸ। ਤਬੀਅਤ ਕਰ ਰਿਹਾ ਸਾਂ, ਉਹਦੇ 'ਚ ਦੋ ਸ਼ਬਦ ਨਾਲ ਨਾਲ ਆਏ ਐਸੇ ਵਿਸ਼ੇ 'ਤੇ ਕਿ ਆਖਿਰ ਜਨਮ ਮਰਨ ਹੈ ਕਿ ਮਨੁੱਖ ਜਨਮ ਮਰਨ ਤੋਂ ਪਰੇਸ਼ਾਨ ਕਿਉਂ ਹੈ। ਮੈਂ ਇੱਕ ਵਾਰ ਦੱਸ ਕੀਤੀ ਸੀ, ਇੱਕ ਪਾਸੇ 'ਤੇ ਅਸੀਂ ਆਖਦੇ ਹਾਂ ਜੰਮਣ ਮਰਨ ਹੁਕਮ ਹੈ, ਪਾਣੇ ਆਵੇ ਜਾਏ, ਤੇ ਇਹਦਾ ਮਤਲਬ ਤੈਨੂੰ ਹੁਕਮ ਚੰਗਾ ਨਹੀਂ ਲੱਗਦਾ। ਇਹ ਹੁਕਮ ਹੈ ਤਾਂ ਇਸ ਛਲਾਵੇ ਵਿੱਚੋਂ ਨਿਕਲਣਾ, ਇਸ ਠੱਗੀ ਵਿੱਚੋਂ ਨਿਕਲਣਾ। ਕਿਵੇਂ ਨਿਕਲਣਾ? ਬਾਬਾ ਕਬੀਰ ਜੀ ਦੇ ਦੋ ਸ਼ਬਦ ਬਿਲਕੁਲ ਨਾਲ ਨਾਲ ਨੇ। ਇੱਕ ਥਾਂ 'ਤੇ ਕਹਿੰਦੇ ਨੇ, ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹੈ ਅਰ ਗਰਭ ਬਸੇਰਾ। ਜਨਮ ਮਰਨ ਹੋ ਗਿਆ ਨਾ, ਅਗਨ ਦਹੈ ਮਰਨ, ਗਰਭ ਬਸੇਰਾ ਜਨਮ। ਬਾਬਾ ਕਬੀਰ ਕਹਿੰਦੇ ਨੇ, ਹੇ ਪ੍ਰਭੂ ਰਹਿਮਤ ਕਰ, ਮੇਰਾ ਇੱਕ ਦੁੱਖ ਕੱਟ ਦੇ, ਮੈਂ ਬੜਾ ਪਰੇਸ਼ਾਨ ਹਾਂ, ਬੜਾ ਦੁਖੀ ਹੋਇਆ। ਉਹ ਹੈ ਜਨਮ ਮਰਨ। ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹੈ ਅਰ ਗਰਭ ਬਸੇਰਾ। ਹੈ ਦੁਖੀ ਕਿਉਂ ਹੈ, ਇੰਨਾ ਪਰੇਸ਼ਾਨ ਕਿਉਂ ਹੈ? ਹੁਣ ਜਿਹੜਾ ਇਹਦਾ ਆਰੰਭ ਹੈ ਨਾ ਸ਼ਬਦ ਦਾ, ਉਹ ਦੇਖਣਾ। ਜਹ ਮੁਖ ਪਾਂਚੋਂ ਅੰਮ੍ਰਿਤ ਖਾਏ। ਆ ਇੱਕ ਸਭ ਤੋਂ ਵੱਡਾ ਛਲਾਵਾ ਹੈ ਕਿ ਮਨੁੱਖ ਇਸ ਮਾਇਆ ਦੇ ਛਲਾਵੇ ਵਿੱਚ ਆ ਕੇ ਆਪਣੇ ਆਪ ਨੂੰ ਸਰੀਰ ਹੀ ਸਮਝ ਬੈਠਾ ਹੈ। ਲਓ ਇੱਥੇ ਰੁਕਣਾ ਹੈ। ਮਨੁੱਖ ਆਪਣੇ ਆਪ ਨੂੰ ਦੇਹ ਸਰੀਰ ਹੀ ਸਮਝ ਬੈਠਾ ਹੈ। ਇਸ ਲਈ ਜੀਵਨ ਵਿੱਚ ਜਿੰਨਾ ਆਡੰਬਰ ਕਰ ਰਿਹਾ ਸਭ ਸਰੀਰ ਲਈ, ਇਹ ਸਮਝਦਾ ਮੈਂ ਸਰੀਰ ਹਾਂ, ਮੈਨੂੰ ਜੀਵਨ ਮਿਲਿਆ, ਇਹ ਜੀਵਨ ਹੀ ਸਰੀਰ ਹੈ, ਜੀਵਨ ਨੂੰ ਇਹ ਸਰੀਰ ਦਾ ਨਾਮ ਦੇ ਬੈਠਾ ਹੈ। ਇਸ ਲਈ ਜੀਵਨ ਦਾ ਜਿੰਨਾ ਆਹਰ ਹੈ ਇਸ ਦਾ, ਉਹ ਸਰੀਰ ਲਈ ਹੈ। ਕੱਪੜੇ ਸਵਾਉਂਦਾ ਸਰੀਰ ਲਈ। ਮੈਂ ਇੱਕ ਵਾਰ ਕੀਤੀ ਸੀ, ਆਤਮਾ ਨੰਗੀ ਰਹਿ ਜਾਂਦੀ ਹੈ ਕਿਉਂਕਿ ਗੁਰੂ ਨੇ ਆਖ ਦਿੱਤਾ, ਹਰ ਨਾਮ ਹਮਾਰਾ ਪਹਿਨਣ ਜਿੱਤ ਫਿਰ ਨੰਗੇ ਨਾ ਹੋਵੇ। ਉਹ ਇਹਦੇ ਕੋਲ ਹੈ ਨਹੀਂ, ਇਹ ਧਿਆਨ ਹੀ ਨਹੀਂ ਦਿੰਦਾ। ਜਿੰਨੀਆਂ ਕੱਪੜੇ ਦੀਆਂ ਮਿੱਲਾਂ ਨੇ ਸਾਰੀਆਂ ਸਰੀਰ ਦਾ ਕੱਪੜਾ ਹੀ ਬਣਾਉਂਦੀਆਂ ਨੇ। ਮਕਾਨ ਬਣਾਉਂਦਾ ਸਰੀਰ ਲਈ, ਧੁੱਪ ਛਾਂ ਤੋਂ, ਗਰਮੀ ਸਰਦੀ ਤੋਂ ਬਚਾਉ ਲਈ। ਜਿੰਨਾ ਭੋਜਨ ਬਣਦਾ ਹੈ, ਜਿੰਨੀ ਫੂਡ ਸਪਲਾਈ ਹੈ, ਉਹ ਸਾਰੀ ਸਰੀਰ ਲਈ। ਜਿੰਨੇ ਡਾਕਟਰ ਨੇ, ਜਿੰਨੀ ਮੈਡੀਕਲ ਪ੍ਰੈਕਟਿਸ ਹੈ, ਸਾਰੀ ਸਰੀਰ ਲਈ। ਜਿੰਨੇ ਰਿਸ਼ਤੇ ਨੇ, ਉਹ ਸਾਰੇ ਸਰੀਰ ਦੇ। ਜਿਸ ਦਿਨ ਸਰੀਰ ਚਲਾ ਜਾਂਦਾ, ਰਿਸ਼ਤੇ ਵੀ ਖਤਮ ਹੋ ਜਾਂਦੇ ਨੇ। जब लग तेल दीवे मुख बाती तब सूझे सबको तेल जला बाती ठहरानी सुना मंदिर होई रे बौरे तो घरी न राखे कोई
सरी।
जीवन का सारा दारो मदार ने शरीर ते रख लिया क्योंकि इन्हें शरीर नु वेख्या अपने आप नु शरीर ही समझ लिया ते बड़े प्यार नाल शरीर विच रहा शरीर नाल इंदा मोह हो गया शरीर नाल मोह हो गया। मनुख किसे मकान विच चार छे महीने साल रह जाए ते ओ महला ओ मकान छड़ना पै जाए बड़ा दुखी हुंदा है मोह पै जांदा है संभाले दे आंढ गुआंढ नाल पड़ोसियां नाल मोह पै जांदा है उस घर दीआं दीवारां नाल कोई संबंध जुड़ जांदा है हुण ओह घर छड़ना औखा हुंदा है छे महीने साल दो साल मेरे मैं ऐसे कई वेखे घर बदलना पवे अखां विच अथरू हुंदे ने कुछ दिन ते इन्ना मन विच उस घर का टिकाणा हुंदा है कि मनुख दूजे घर विच उदों भी वड्डे खूबसूरत घर विच चला जाए पर मुड़ मुड़ उस वल पा के भी उस गलियों लंघदा है अपने घर नूं पुराने घर नूं वेखण लई मैरिज कीती सी एक ख्याल करो जे दो चार दिन दस बीस दिन साल दो साल रहने नाल एक घर विच इन्ना मोह पैदा हो जांदा है ते जिस शरीर दे घर विच 50 60 70 साल रहा है ते लगातार रहा है उन्दे नाल इन्ना मोह कोई नहीं मोह है क्योंकि इन्हू अपना घर मान चुका है यह समझदा मेरा टिकाणा समझदा यह मेरा टिकाणा। हालांकि बाबा फरीद ने आवाज दे के आख्या साई जाए समाल जिथे ही तो वंजना निकलिया घर आओ हजे घर तो तू आया ही नहीं पर शरीर दे घर नाल इंदा इन्ना मोह हो गया शरीर करके सारा जीवन इसने गुजारिया सब कुछ इसने दे लई शरीर लई कीता शरीर ही इन्हें अपना जीवन समझिया शरीर ही अपना संसार समझिया जिस दिन इन्हें शरीर छड़िया उस दिन आखिया मैं संसार छड़ रहा दुनिया छड़ गया। पर बाबा कबीर जी ने भी एहो गल आख दिती कहन लगे मालिक मैं दुखी क्यों हाँ जिसलिए मैं आख रहा एक दुख राम राय काटो मेरा कहन लगे मेरे को देखिया नहीं जाता ए शरीर जिंदे विच मैं इन्ना समा गुजारिया इनू पालदा रहा अनक जतन करके आया पाली दिन रात संभालदा रहा पालदा रहा अजे मैं दरवाजियों भी निकलिया ते चुक के इन्होंने अग ते रख दिता जेडे मूह विच मैं चुन चुन के अमृत बना बना भोजन पाए उनका इन्ना लिहाज ही नहीं किया मेरा मोह सी मैं ते दुखी होना ही सी हुण देह दे मोह विच खलोता बाबा कबीर उस वक्त का एक ख्याल दे रहा है कहिंदा जे मुख पांचों अमृत खाए ते तुम मुख देखत लूकट लाए मेरे देख जाएंगे अजय मैं दरवाजों बाहर निकलिया अजय दरवाजा छड़िया ओ मेरे घर नू मेरे दरवाजे नू मूह नू जिंदे विच मैं अमृत पाया जिन्हू मैं दिन रात सजाया जिन्हू पलदा रहा मेरे देखदिया देखदिया मेरे घर नू इन्होंने अग ला दित्ती जे मुख पंचों अमृत खाए तित मुख देखत लूकट लाए कहन लगे मैं ते तड़पदा रहा आवाजां दिंदा रहा मेरा घर है मैं इन्हू पा रहा किसे ना सुनिया लो जन्म मरण कितों पैदा होता है आप कहने ना अंत मते दा गता बाबा रुचन ने भी अपनी जबान में गल आख दिती अंतकाल जो लक्ष्मी सुमरे ऐसी चिंता मैं जो मरे सर्प जो वाल वाला उतरे ਅੰਤਕਾਲ ਜੋ ਮੰਦਰ ਸਮਰੇ ਐਸੀ ਚਿੰਤਾ ਮੈਂ ਜੇ ਮੇਰੇ ਪ੍ਰੇਤ ਜੋ ਨੂੰ ਬਲ ਬਲ ਉਤਰੇ। ਆਪਾਂ ਵੀ ਕਹਿ ਦਿੰਦੇ ਅੰਤ ਮਤੇ ਦਾ ਗਤਾ ਉਹ ਆ ਜਿਹੜਾ ਮਨੁੱਖ ਦੇਹ ਦੇ ਤਲ ਤੇ ਜਿਉਂਦਾ ਹੈ ਨਾ, ਜਿਹੜਾ ਦੇਹ ਅਭਿਆਸੀ ਆ ਕੇਵਲ, ਜਿਹੜਾ ਸਰੀਰ ਦੇ ਤਲ ਤੇ ਜਿਉਂਦਾ, ਉਹਦੀ ਨਿਸ਼ਾਨੀ ਉਹਦਾ ਅੰਤ ਸਮਾਂ ਵੀ ਦੇਹ ਤੇ ਹੀ ਖਲੋਤਾ ਹੁੰਦਾ। ਜੈ ਮੁੱਖ ਦੇਖ ਤੇ ਲੂਕਟ, ਉਹ ਪਿਛਾਂ ਵਾਰ ਵਾਰ ਦੇਖਦਾ, ਉਹਦਾ ਧਿਆਨ ਹੀ ਜਾਂਦਾ ਮੁੜ ਮੁੜ ਦੇਹ ਵੱਲ, ਕਿਉਂਕਿ ਦੇਹ ਨੂੰ ਹੀ ਉਹਨੇ ਸਾਰੀ ਜ਼ਿੰਦਗੀ ਸੰਭਾਲਿਆ ਹੁੰਦਾ, ਦੇਹ ਲਈ ਜੀਆ ਹੁੰਦਾ। ਇਸ ਲਈ ਉਹਨੂੰ ਮੁੜਦੇ ਹੀ ਮਿਲਦੀ ਹੈ, ਭਾਵੇਂ ਕੋਈ ਮਿਲ ਜਾਏ, ਇਹਨੂੰ ਅਸੀਂ ਜਨਮ ਕਹਿ ਦਿੰਦੇ ਹਾਂ। ਉਹਨੂੰ ਦੇਹ ਹੀ ਮਿਲਦੀ ਹੈ। ਤੇ ਬਾਬਾ ਕਬੀਰ ਜੀ ਨੇ ਖਿਆਲ ਦਿੱਤਾ, ਕਹਿਣ ਲੱਗੇ ਜੇ ਮੁਖ ਪਾਂਚੋਂ ਅੰਮ੍ਰਿਤ ਖਾਏ, ਤਿਤ ਮੁਖ ਦੇਖਤ ਲੂਕਟ ਲਾਏ, ਇੱਕ ਦੁੱਖ ਰਾਮ ਰਾਏ, ਕਾਟੋ ਮੇਰਾ ਅਗਨ ਦਹੇ ਅਰ ਗਰਭ ਬਸੇਰਾ, ਕਾਇਆ ਬਿਗੂਤੀ ਬੋ ਵਿਦਵਾਤੀ। ਕਹਿਣ ਲੱਗੇ ਮੈਂ ਤਾਂ ਪਰੇਸ਼ਾਨ ਹੋ ਗਿਆ, ਇਹ ਕਾਇਆ ਨੂੰ ਬੜੇ ਢੰਗਾਂ ਨਾਲ ਬਰਬਾਦ ਕਰ ਦਿੱਤਾ, ਜਿਸ ਕਾਇਆ ਵਿੱਚ ਮੈਂ ਜੀਵਨ ਗੁਜ਼ਾਰਿਆ, ਜਿਸ ਘਰ ਵਿੱਚ ਮੈਂ ਰਿਹਾ। ਕਾਇਆ ਬਿਗੂਤੀ ਬਾ ਵਿਦਭਾਤੀ, ਕੋ ਜਾਰੇ ਕੋ ਗੱਡ ਲੇ ਮਾਟੀ। ਕਿਸੇ ਨੇ ਦੇਖਦਿਆਂ ਦੇਖਦਿਆਂ ਜਲਾ ਦਿੱਤੀ, ਕਿਸੇ ਨੇ ਮਿੱਟੀ ਵਿੱਚ ਗੱਡ ਕੇ ਦਫਨਾ ਦਿੱਤੀ। ਦੁਖੀ ਹੋ ਗਿਆ, ਹੁਣ ਦੇਖਣਾ ਨਿਰੰਕਾਰ ਵੱਲੋਂ ਗੁਰੂ ਵੱਲੋਂ ਜਵਾਬ ਕੀ ਮਿਲਿਆ। ਇਹ ਸ਼ਬਦ ਪਹਿਲਾ ਹੈ ਬਾਬਾ ਕਬੀਰ ਜੀ ਦਾ, ਇਹਦੇ ਅਗਲਾ ਹੀ ਇੱਕ ਸ਼ਬਦ ਹੈ, ਬਿਲਕੁਲ ਨਾਲ ਹੀ ਜਵਾਬ ਹੈ। ਕਹਿਣ ਲੱਗੇ ਜਿੰਨੀ ਦੇਰ ਮੈਂ ਦੇਹ ਅਭਿਆਸ ਵਿੱਚ ਖੜਾ ਸਨ, ਕੇਵਲ ਆਪਣਾ ਜੀਵਨ ਸਰੀਰ ਹੀ ਸਮਝ ਲਿਆ ਸੀ, ਤੇ ਸਰੀਰ ਦੇ ਆਹਰ ਵਿੱਚ ਹੀ ਸਾਰੀਆਂ ਕਮਾਈਆਂ, ਸਾਰੀਆਂ ਕਿਰਤਾਂ, ਸਾਰੀਆਂ ਸੋਚਾਂ, ਉਨੀ ਦੇਰ ਮੇਰਾ ਜਨਮ ਤੇ ਮਰਨ ਸੀ। ਮੈਨੂੰ ਦੁੱਖ ਵੀ ਸੀ ਜਨਮ ਮਰਨ ਦਾ, ਜਿੰਦਾ ਦੁੱਖ ਹੋਵੇ ਉਹਦੇ ਕੋਲ ਹੀ ਮਨੁੱਖ ਬਚਦਾ ਹੈ ਨਾ, ਜੇ ਆਖਦਾ ਜਨਮ ਮਰਨ ਨਿਵਾਰ ਲਿਓ, ਕਿਉਂਕਿ ਦੁਖੀ ਹੈ। ਉਨੀ ਦੇਰ ਜਨਮ ਤੇ ਮਰਨ ਦਾ ਦੁੱਖ ਵੀ ਸੀ, ਪਰ ਕਹਿਣ ਲੱਗੇ ਹੁਣ ਬਦਲ ਗਿਆ। ਹੁਣ ਅਗਲਾ ਸ਼ਬਦ ਪੜ੍ਹਿਆ ਮੇਰਾ, ਕਹਿੰਦੇ ਨੇ ਹੁਣ ਬਦਲ ਗਿਆ, ਜਦੋਂ ਦਾ ਮੈਂ ਪ੍ਰਭੂ ਨਾਲ, ਪ੍ਰੀਤਮ ਨਾਲ, ਪਰਮੇਸ਼ਵਰ ਨਾਲ ਇੱਕ ਹੋਇਆ ਨਾ, ਹੁਣ ਮੈਨੂੰ ਦੇਹ ਨਹੀਂ ਦਿਸਦੀ, ਇਹਦੇ ਅੰਦਰ ਬੈਠਾ ਪਰਮੇਸ਼ਵਰ ਦਿਸਦਾ। ਹੁਣ ਮੈਨੂੰ ਸਰੀਰ ਨਹੀਂ ਦਿਸਦਾ, ਇਹਦੇ ਅੰਦਰ ਬੈਠਾ ਹੋਇਆ ਪ੍ਰਭੂ ਨਾਲ ਮੇਰਾ ਸੰਬੰਧ ਹੋ ਗਿਆ। ਹੁਣ ਤੇ ਮੈਨੂੰ ਅੱਗ ਦੀ ਲਾਟ ਵੀ ਜਲਾਉਂਦੀ ਦਿਸਦੀ ਹੈ ਨਾ ਮੇਰੇ ਸਰੀਰ ਨੂੰ, ਤੇ ਮੈਂ ਸਮਝਣਾ ਪਰਮਾਤਮਾ ਪ੍ਰਭੂ ਕਿੰਨੇ ਖੂਬਸੂਰਤ ਰੂਪ ਵਿੱਚ ਮੇਰੇ ਸਰੀਰ ਨੂੰ ਆਪਣੀ ਗਲਵਕੜੀ ਵਿੱਚ ਲੈ ਰਿਹਾ। ਹੁਣ ਮੈਨੂੰ ਦੁੱਖ ਹੀ ਨਹੀਂ ਰਿਹਾ, ਜਨਮ ਤੇ ਮਰਨ ਦਾ ਦੁੱਖ ਹੀ ਖਤਮ ਹੋ ਗਿਆ, ਹੁਣ ਕਿਹਨੂੰ ਮਿਟਾਉਣਾ। ਕਹਿਣ ਲੱਗੇ ਅਗਲੇ ਸ਼ਬਦ ਵਿੱਚ ਆਪੇ ਭਾਵਕ, ਬਿਲਕੁਲ ਨਾਲ ਦਾ ਅਗਲਾ ਸ਼ਬਦ ਜਿਹਦੇ ਵਿੱਚ ਜਵਾਬ ਹੈ, ਆਪੇ ਭਾਵਿਕ ਆਪੇ ਪਵਨਾ, ਜਾ ਰਹੇ ਖਸਮ ਤਾਂ ਰਾਖੇ ਕਵਨਾ। ਬਣਦਾ ਹੀ ਹੈ ਨਾ, ਜਦੋਂ ਦੇਹ ਸੁੱਚਾ ਉੱਠਦਾ ਨਾ, ਜਿੰਨੀ ਦੇਰ ਸੰਸਾਰ ਇਸ ਸਰੀਰ ਦੇ ਛਲਾਵੇ ਵਿੱਚ, ਸਰੀਰ ਮਾਇਆ ਹੈ, ਦੇਖਣ ਵਾਲੀ ਹਰ ਇੱਕ ਚੀਜ਼ ਮਾਇਆ ਹੈ, ਨਿਰੰਕਾਰ ਵੀ ਆਇਆ ਆਕਾਰ ਵਿੱਚ, ਪਰ ਉਹ ਅਸਲ ਹੈ, ਬਸ ਆ ਫਰਕ। ਕਹਿਣ ਲੱਗੇ ਆਪੇ ਭਾਵਕ ਆਪੇ ਪਵਨਾ, ਜਾ ਰਹੇ ਖਸਮ ਤਾਂ ਰਾਖੇ ਕਵਨਾ। ਹੁਣ ਤਾਂ ਉਹਦਾ ਹੁਕਮ ਹੋ ਗਿਆ, ਹੁਣ ਨਾ ਮੈਨੂੰ ਜਨਮ ਦਾ ਕੋਈ ਦੁੱਖ ਹੈ, ਨਾ ਮਰਨ ਦਾ ਕੋਈ ਦੁੱਖ ਹੈ, ਕਿਉਂਕਿ ਜਨਮ ਦਾ ਸਰੀਰ ਹੈ ਜਿਹੜਾ ਮੈਂ ਨਹੀਂ, ਮਰਨ ਦਾ ਸਰੀਰ ਹੈ ਜਿਹੜਾ ਮੈਂ ਨਹੀਂ। ਹੁਣ ਤੱਕ ਮੈਂ ਆਪਣੇ ਆਪ ਨੂੰ ਸਰੀਰ ਹੀ ਸਮਝਿਆ ਸੀ, ਔਰ ਗੁਰੂ ਦੇ ਮਿਲਿਆ ਇਹ ਜਨਮ ਮਰਨ ਕਿਵੇਂ ਮਿਟਦਾ, ਕਿਉਂਕਿ ਗੁਰੂ ਸਮਝਾ ਦਿੰਦਾ ਤੂੰ ਸਰੀਰ ਨਹੀਂ, ਕਿਤੇ ਆਪਣਾ ਜੀਵਨ ਸਰੀਰ ਦੇ ਦੁਆਲੇ ਹੀ ਨਾ ਬਿਤਾ ਲਈ। ਸਤਿਗੁਰ ਨੇ ਬਾਣੀ ਵਿੱਚ ਆਖਿਆ, ਕਹਿੰਦੇ ਨੇ ਕਹੋ ਨਾਨਕ ਗੁਰ ਭਰਮ ਚੁਕਾਇਆ, ਕਿਉਂ ਨਾਨਕ ਗੁਰ ਭਰਮ ਚੁਕਾਇਆ, ਨਾ ਕੋਈ ਮਰੇ ਨਾ ਆਵੇ ਜਾਇਆ। ਆਉਣਾ ਜਾਣਾ ਵੀ ਖਤਮ ਹੋ ਗਿਆ, ਮਰਨਾ ਵੀ ਖਤਮ ਹੋ ਗਿਆ। ਲਓ ਇਹ ਹੈ ਹਰਗੁਰੂ ਨਾਨਕ ਜੀ ਨੂੰ ਪਰਸਿਓ, ਸਜਨਮ ਮਰਨ ਦੋ ਥਿਰੇ। ਗੁਰੂ ਨੇ ਸਰੀਰ ਦਾ ਭਰਮ ਦਰਮਿਆਨ ਵਿੱਚੋਂ ਚੁਕਾ ਦਿੱਤਾ, ਔਰ ਬਾਬਾ ਕਬੀਰ ਨੇ ਵੀ ਉਹ ਗੱਲ ਆਖੀ, ਕਹਿਣ ਲੱਗੇ ਕੌਣ ਕੋ ਪੂਤ ਪਿਤਾ ਕਹੋ ਕਾਕੋ, ਇਹ ਸਾਰੇ ਸਰੀਰ ਦੇ ਰਿਸ਼ਤੇ ਨੇ। ਕੌਣ ਕੋ ਪੂਤ ਪਿਤਾ ਕੋ ਕਾਕੋ, ਕੌਣ ਮਰੇ ਕੋ ਦੇ ਸੰਤਾਪੋ, ਕਿਹੜਾ ਮਰ ਗਿਆ ਜਿਹਦਾ ਦੂਜੇ ਨੂੰ ਸੰਤਾਪ ਹੋ ਰਿਹਾ। ਜਨਮ ਮਰਨ ਕੀ ਇਹ ਹੈ ਨਾ, ਕੌਣ ਮਰੇ ਕੋ ਦੇ ਸੰਤਾਪੋ, ਕਹਿਣ ਲੱਗੇ ਹਰ ਠੱਗ ਜਗ ਕੋ ਠਗੋਰੀ ਲਾਈ, ਉਹਨੇ ਛਲਾਵੇ ਦੀ ਮਾਇਆ ਪੈਦਾ ਕਰ ਦਿੱਤੀ, ਅਸੀਂ ਸਾਰੇ ਹੀ ਛਲੇ ਗਏ। ਤੇ ਇੱਕ ਰੱਬ ਹੈ ਜਿਹੜਾ ਮਾਇਆ ਨੂੰ ਪੈਦਾ ਕਰਕੇ ਵੀ ਉਹਦੇ ਵਿੱਚ ਰਹਿ ਕੇ ਵੀ ਛਲਿਆ ਨਹੀਂ ਜਾਂਦਾ। ਆ ਫਰਕ ਹੈ, ਨਿਰੰਕਾਰ ਆਕਾਰ ਅਛਲ ਪੂਰਨ ਅਵਨਾਸੀ, ਕਿਉਂਕਿ ਉਹ ਅਛਲ ਹੈ ਇਸ ਲਈ ਅਵਨਾਸੀ, ਉਹ ਮਰਦਾ ਨਹੀਂ, ਨਾ ਉਹ ਮਰੇ ਨਾ ਹੋਵੇ ਸੋ। ਇਹ ਜਨਮ ਤੇ ਮਰਨ ਇੱਕ ਛਲਾਵਾ ਹੈ, ਇੱਕ ਭਰਮ ਹੈ ਜਿਹੜਾ ਕੇਵਲ ਸਰੀਰ ਨਾਲ ਸੰਬੰਧ ਰੱਖਦਾ ਹੈ। ਤੇ ਜਿੰਨੀ ਦੇਰ ਮਨੁੱਖ ਆਪਣੇ ਸਰੀਰ ਦੇ ਦੁਆਰਾ ਹੀ ਸਾਰਾ ਜੀਵਨ ਬਿਤਾਉਂਦਾ ਹੈ ਨਾ, ਸਭ ਕੁਝ ਸਰੀਰ ਦੇ ਆਹਰ ਵਿੱਚ ਲੱਗਾ ਰਹਿੰਦਾ ਤੇ ਸਰੀਰ ਨੂੰ ਹੀ ਜੀਵਨ ਸਮਝ ਲੈਂਦਾ, ਇਸ ਤੋਂ ਅੱਗੇ ਕਿਤੇ ਨਹੀਂ ਜਾਂਦਾ, ਉਹਨੂੰ ਉਹ ਜਨਮ ਮਰਨ ਦਾ ਦੁੱਖ ਮਹਿਸੂਸ ਕਰਦਾ। ਤੇ ਗੁਰੂ ਕਹਿੰਦੇ ਨੇ ਜਿਸ ਦਿਨ ਗੁਰੂ ਸਮਝਾ ਦਿੰਦਾ ਭਲਿਆ ਤੂੰ ਸਰੀਰ ਨਹੀਂ, ਉਸ ਦਿਨ ਮੌਤ ਤੇ ਆਉਣਾ ਜਾਣਾ ਖਤਮ ਹੋ ਜਾਂਦਾ। ਸਤਿਗੁਰੂ ਨੇ ਆਖਿਆ, ਕਹਿਣ ਲੱਗੇ ਕਹੋ ਨਾਨਕ ਗੁਰ ਭਰਮ ਚੁਕਾਇਆ, ਕਹੋ ਨਾਨਕ ਗੁਰ ਭਰਮ ਚੁਕਾਇਆ, ਨਾ ਕੋਈ ਮਰੇ ਨਾ ਕੋਈ ਮਰੇ ਨਾ ਆਵੇ ਜਾਇਆ। ਹਰ ਗੁਰੂ ਨਾਨਕ ਜਿਨ ਪਰਸਿਓ, ਹਰ ਗੁਰੂ ਨਾਨਕ ਜਿਨ ਪਰਸਿਓ, ਸੇ ਜਨਮ ਮਰਨ ਦੋ ਥੇਰੇ ਹੋ, ਸੇ ਜਨਮ ਮਰਨ ਦੋ ਥੇਰੇ ਹੋ, ਹਰ ਗੁਰੂ ਨਾਨਕ ਜਿਨ ਪਰਸਿਓ, ਹਰ ਗੁਰੂ ਨਾਨਕ ਜਿਨ ਪਰਸਿਓ, ਜਿਨ ਪਰਸਿਆ। ਆਓ ਇਸ ਲਈ ਇਹਦਾ ਕੇਂਦਰੀ ਸ਼ਬਦ ਲਫਜ਼ ਇੱਕ ਹੈ ਅਛਲ, ਸੰਸਾਰ ਛਲਾਵੇ ਵਿੱਚ ਆ ਗਿਆ, ਧੋਖੇ ਵਿੱਚ ਆ ਗਿਆ ਤੇ ਸਰੀਰ ਦੇ ਤਲ ਤੇ ਜਿਉਂਦਾ ਰਿਹਾ। ਅਤੇ ਮੈਂ ਇੱਕ ਵਾਰ ਕੀਤੀ ਸੀ, ਇਹੋ ਕਾਰਨ ਹੈ ਇਹ ਗੁਰੂ ਵੀ ਸਰੀਰ ਵਿੱਚ ਭਾਲਦਾ ਹੈ, ਇਹ ਰੱਬ ਵੀ ਸਰੀਰ ਵਿੱਚ ਭਾਲਦਾ ਹੈ, ਇਹ ਸਾਰਾ ਛਲਾਵਾ ਹੈ। ਅਤੇ ਪ੍ਰਭੂ ਆਕਾਰ ਵਿੱਚ ਆ ਕੇ ਵੀ ਅਛਲ ਹੈ, ਨਿਰੰਕਾਰ ਆਕਾਰ ਅਛਲ ਅਤੇ ਅਛਲ ਹੋਣ ਕਰਕੇ ਅਵਨਾਸ਼ੀ, ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭਾਵ। ਇਸ ਲਈ ਇਸ ਸਰੀਰਕ ਛਲਾਵੇ ਤੋਂ, ਇਸ ਦਿਸਣ ਵਾਲੀ ਦੁਨੀਆਂ ਨੂੰ ਹੀ ਆਪਣੇ ਜੀਵਨ ਦਾ ਕੇਂਦਰ ਬਣਾ ਬਹਿਣਾ, ਇਸ ਭਰਮ ਤੋਂ ਬਾਹਰ ਨਿਕਲਣਾ, ਇਹਨਾਂ ਸ਼ਬਦਾਂ ਨਾਲ ਖਮਾਦਾ ਜਾ ਚੁੱਕਾ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।